ਬਾਬਾ ਮੋਤੀ ਰਾਮ ਜੀ ਮਹਿਰਾ ਦੀ ਸੇਵਾ। ਜਿਵੇਂ ਸਿਆਣੇ ਕਹਿੰਦੇ ਹਨ ਕਿ ਕਦੇ ਕਦੇ ਕੱਲਰ ਦੀਆਂ ਛਪਰੀਆਂ ਵਿੱਚ ਵੀ ਕੋਈ ਇੱਕ ਅੱਧ ਕਮਲ ਦਾ ਫੁੱਲ ਪੈਦਾ ਹੋ ਜਾਂਦਾ ਹੈ, ਤਿਵੇਂ ਹੀ ਸਰਹਿੰਦ ਦੀ ਖੂਨੀ ਧਰਤੀ ਉੱਪਰ ਦੁਨਿਆਵੀ ਤੌਰ ਤੇ ਗਰੀਬ ਪਰ ਦਿਲ ਦੇ ਅਤ ਅਮੀਰ ਬਾਬਾ ਮੋਤੀ ਰਾਮ ਮਹਿਰਾ ਜੀ ਨਿਵਾਸ ਕਰਦੇ ਸਨ। ਸਰਹਿੰਦ ਦੇ ਖੂਨੀ ਸਾਕੇ ਤੋਂ ਕਰੀਬਨ 50 ਕੁ ਬਰਸ ਦੇ ਅਰਸੇ ਬਾਅਦ ਰਚਿਤ ਸ਼ਹੀਦਨਾਮਾ ਪੁਸਤਕ ਵਿੱਚ ਭਾਈ ਕਿਸ਼ਨ ਸਿੰਘ ਜੀ ਨੇ ਬਾਬਾ ਮੋਤੀ ਰਾਮ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਲਸਾਨੀ ਸੇਵਾ ਅਤੇ ਸ਼ਹਾਦਤ ਦਾ ਵਿਸਥਾਰਤ ਹਵਾਲਾ ਦਿੱਤਾ ਹੈ। ਕਵੀ ਕਿਸ਼ਨ ਸਿੰਘ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰਕ ਪਿਛੋਕੜ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਸਤਿਗੁਰੂ ਕਲਗੀਧਰ ਜੀ ਦੇ ਸਨਮੁਖ 1699 ਈਸਵੀ ਦੀ ਵਿਸਾਖੀ ਨੂੰ ਪੰਜਾਂ ਪਿਆਰਿਆਂ ਵਿੱਚ ਸੀਸ ਭੇਟ ਕਰਕੇ ਪਿਆਰੇ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਭਾਈ ਹਿੰਮਤ ਸਿੰਘ ਜੀ ਦੇ ਬਾਬਾ ਮੋਤੀ ਰਾਮ ਜੀ ਭਤੀਜੇ ਲੱਗਦੇ ਸਨ। ਭਾਵ ਕਿ ਭਾਈ ਹਿੰਮਤ ਸਿੰਘ ਜੀ ਜੋ ਪੰਜਾਂ ਪਿਆਰਿਆਂ ਵਿੱਚੋਂ ਇੱਕ ਸਨ, ਬਾਬਾ ਮੋਤੀ ਰਾਮ ਜੀ ਦੇ ਚਾਚਾ ਜੀ ਲੱਗਦੇ ਸਨ। ਸ਼ਹੀਦਨਾਮਾ ਪੁਸਤਕ ਵਿੱਚ ਹਵਾਲਾ ਭਾਈ ਕਿਸ਼ਨ ਸਿੰਘ ਜੀ ਨੇ ਦਿੰਦਿਆਂ ਇਸ ਤਰ੍ਹਾਂ ਲਿਖਿਆ ਹੈ ਕਿ ਮੋਤੀ ਰਾਮ ਸੰਗਤ ਪੁਰਵਾਸੀ, ਰਾਮ ਨਾਮ ਜਪ ਪੁੰਨ ਕਮਾਸੀ, ਹਿੰਮਤ ਸਿੰਘ ਤਿਤ ਚਾਚੂ ਜਾਨਹੋਂ, ਪਾਂਚ ਪਿਆਰਨ ਮਾਹੀ ਪ੍ਰਧਾਨੋਂ। ਪੁਰਾਣੀ ਸਰਹਿੰਦ ਦੇ ਮਹੱਲਾ ਮਨਸੂਰੀਵ ਟਿੱਬਾ, ਜਿਸ ਨੂੰ ਸੰਗਤਪੁਰ ਵੀ ਕਿਹਾ ਜਾਂਦਾ ਸੀ, ਦੇ ਵਸਨੀਕ ਬਾਬਾ ਮੋਤੀ ਰਾਮ ਜੀ ਕਸ਼ਪ ਰਾਜਪੂਤ, ਜੋ ਮਹਿਰਾ ਜਾਂ ਝੀਵਰ ਬਰਾਦਰੀ ਨੂੰ ਆਖਿਆ ਜਾਂਦਾ ਹੈ, ਸੋ ਕਸ਼ਪ ਰਾਜਪੂਤ ਬਰਾਦਰੀ ਨਾਲ ਇਹ ਗੁਰਮੁਖ ਪਿਆਰੇ ਸੰਬੰਧ ਰੱਖਦੇ ਸਨ। ਇਹ ਸਾਰਾ ਮਹੱਲਾ ਹੀ ਇਸ ਬਰਾਦਰੀ ਨਾਲ ਸੰਬੰਧਿਤ ਸੀ। ਭਲੇ ਦਿਨਾਂ ਵਿੱਚ ਜਦੋਂ ਕਲਗੀਧਰ ਜੀ ਦੀਆਂ ਪਿਆਰੀਆਂ ਸੰਗਤਾਂ ਆਪਣੇ ਮਾਹੀ ਦੇ ਦੀਦਾਰ ਪਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀਆਂ ਸਨ, ਤਦੋਂ ਸ਼ਾਹੀ ਮਾਰਗ ਰਾਹੀਂ ਅਨੰਦਪੁਰੀ ਨੂੰ ਜਾਣ ਵਾਲੀਆਂ ਸੰਗਤਾਂ ਲਈ ਸਤਲੁਜ ਦਾ ਪੱਤਣ ਪਾਰ ਕਰਨ ਵਾਸਤੇ ਬਰਾਸਤਾ ਸਰਹੰਦ ਜਾਣਾ ਪੈਂਦਾ ਸੀ। ਅਕਸਰ ਹੀ ਦੂਰ ਦਰੇਡੇ ਤੋਂ ਆਉਣ ਜਾਣ ਵਾਲੀਆਂ ਸਿੱਖ ਸੰਗਤਾਂ ਇਸ ਸ਼ਹਿਰ ਵਿੱਚ ਵਸਦੇ ਗੁਰੂ ਪਿਆਰ ਵਾਲਿਆਂ ਪਾਸ ਦੁਪਹਿਰ ਜਾਂ ਰਾਤ ਟਿਕਾਣਾ ਕਰਦੀਆਂ ਸਨ, ਜਿਨ੍ਹਾਂ ਦੀ ਸੇਵ ਕਮਾ ਕੇ ਸਰਹਿੰਦ ਨਿਵਾਸੀ ਗੁਰਮੁਖ ਪਿਆਰੇ ਆਪਣੇ ਧੰਨ ਭਾਗ ਸਮਝਦੇ ਸਨ। ਗੁਰਮੁਖ ਸੇਵ ਲੱਗੇ ਸੇ ਉਧਰੇ ਵਡਭਾਗੀ ਸੇਵ ਕਰਨ ਦੇ। ਉਹਨਾਂ ਗੁਰਸਿੱਖਾਂ ਦੀ ਸੇਵ ਕਮਾਉਣ ਵਾਲਿਆਂ ਵਿੱਚ ਦੀਵਾਨ ਟੋਡਰ ਮੱਲ ਜੀ ਵਰਗੇ ਹੋਰ ਗੁਰਸਿੱਖ ਵੀ ਸਨ। ਬਾਬਾ ਮੋਤੀ ਰਾਮ ਜੀ ਦਾ ਪਰਿਵਾਰ ਵੀ ਅਜਿਹਾ ਹੀ ਗੁਰਸਿੱਖ ਪਰਿਵਾਰ ਸੀ, ਜੋ ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਗੁਰਸਿੱਖ ਪਿਆਰਿਆਂ ਦੀ ਸੇਵ ਕਮਾ ਕੇ ਆਤਮਕ ਸੁੱਖ ਮਹਿਸੂਸ ਕਰਦਾ ਸੀ। ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁੱਖ ਫਲ ਪਾਇਆ। ਦੇਰ ਸਵੇਰ ਦੇ ਮੁਕਾਮ ਦੌਰਾਨ ਗੁਰਸਿੱਖ ਸੰਗਤਾਂ ਪਾਸੋਂ ਆਪਣੇ ਪਿਆਰੇ ਪ੍ਰੀਤਮ ਕਲਗੀਧਰ ਜੀ ਦੀਆਂ ਵਡਿਆਈਆਂ ਸਰਵਣ ਕਰਨ ਦਾ ਸੁਭਾਗ ਬਾਬਾ ਮੋਤੀ ਰਾਮ ਜੀ ਨੂੰ ਬਣ ਆਉਂਦਾ ਰਿਹਾ। ਸਤਿਗੁਰੂ ਜੀ ਦੀ ਸਿਫਤ ਸਲਾਹ ਸਰਵਣ ਕਰਕੇ ਉਨ੍ਹਾਂ ਦਾ ਧੁਰ ਅੰਦਰ ਗੁਰੂ ਪਿਆਰ ਵਿਚ ਗੁੜੂੰਦ ਹੋਇਆ ਪਿਆ ਸੀ। ਭਾਵੇਂ ਸਮੇਂ ਦੇ ਹਾਲਾਤਾਂ ਨੇ ਤੇ ਪਰਿਵਾਰਕ ਮਜਬੂਰੀਆਂ ਨੇ ਕਦੇ ਕਲਗੀਧਰ ਜੀ ਦੀ ਚਰਨ ਛੋਹ ਨਸੀਬ ਨਾ ਹੋਣ ਦਿੱਤੀ, ਪਰ ਹਿਰਦੇ ਦਾ ਪਿਆਰ, ਅੰਤਰ ਆਤਮੇ ਦੀ ਸ਼ਰਧਾ ਅਤੇ ਸਿਦਕ ਦਾ ਅਡੋਲ ਪਰਬਤ ਕਿਸੇ ਪੂਰਵਲੇ ਸ੍ਰੇਸ਼ਟ ਕਰਮਾਂ ਨੇ ਬਾਬਾ ਮੋਤੀ ਰਾਮ ਜੀ ਦੇ ਪਰਿਵਾਰ ਨੂੰ ਬਖਸ਼ਿਸ਼ ਕੀਤਾ ਹੋਇਆ ਸੀ, ਜਿਸ ਸਦਕਾ ਜਦ ਕਦੇ ਵੀ ਕਲਗੀਧਰ ਪਾਤਸ਼ਾਹ ਦੇ ਪਿਆਰ ਵਾਲੇ ਗੁਰਸਿੱਖ ਦੀ ਸੱਦ ਇਸ ਮਹਿਰਾ ਪਰਿਵਾਰ ਦੇ ਕੰਨੀ ਪੈਂਦੀ ਤਾਂ ਉਸ ਗੁਰਮੁਖ ਪਿਆਰੇ ਦੀ ਸੇਵਾ ਬਾਬਾ ਮੋਤੀ ਰਾਮ ਜੀ ਅਤੇ ਇਨ੍ਹਾਂ ਦਾ ਪਰਿਵਾਰ ਆਪਾ ਘੋਲ ਘੁਮਾਉਣ ਦੀ ਹੱਦ ਤੱਕ ਕਰਨ ਦਾ ਉਤਸ਼ਾਹ ਇਸ ਗੁਰੂ ਪਿਆਰੇ ਦੇ ਤੁਰ ਅੰਦਰ ਉਮੱਡ ਪੈਂਦਾ ਔਰ ਸੇਵਾ ਕਰਕੇ ਇਹ ਆਪਣੇ ਆਪ ਨੂੰ ਧੰਨ ਭਾਗੀ ਜਾਣਦੇ। ਪਰਿਵਾਰ ਦੀ ਪਾਲਣਾ ਅਤੇ ਉਪਜੀਵਿਕਾ ਵਾਸਤੇ ਬਾਬਾ ਮੋਤੀ ਰਾਮ ਜੀ ਵੀ ਉਸ ਸਮੇਂ ਦੇ ਕਈ ਹੋਰ ਗੁਰਸਿੱਖਾਂ ਵਾਂਗ ਮੌਕੇ ਦੀ ਸਰਕਾਰ ਦੇ ਕਰਿੰਦੇ ਸਨ, ਪਰ ਅੰਤਰ ਆਤਮਾ ਨਾਮ ਨਾਲ ਲਿਵਲੀਨ ਹੋ ਗੁਰੂ ਚਰਨਾਂ ਦੀ ਭੌਰੀ ਹੋਈ ਪਈ ਸੀ। ਗੁਰੂ ਚਰਨਾਂ ਦੇ ਇਸ ਪਿਆਰ ਨੇ ਹੀ ਵਿਖੜੇ ਸਮੇਂ ਵਿਚ ਬਾਬਾ ਮੋਤੀ ਰਾਮ ਜੀ ਨੂੰ ਗੁਰੂ ਪਰਿਵਾਰ ਦੀ ਸੇਵਾ ਦਾ ਅਤ ਜੋਖਮ ਭਰਿਆ ਕਦਮ ਉਠਾਉਣ ਲਈ ਪ੍ਰੇਰਿਤ ਕੀਤਾ, ਭਾਵੇਂ ਇਸ ਗਾਖੜੀ ਸੇਵਾ ਬਦਲੇ ਅਖੀਰ ਉਨ੍ਹਾਂ ਨੂੰ ਸਮੇਤ ਪਰਿਵਾਰ ਦੇ ਸ਼ਹਾਦਤ ਦਾ ਜਾਮ ਵੀ ਪੀਣਾ ਪਿਆ। ਇਹ ਕੁਰਬਾਨੀ ਕੇਵਲ ਇੱਕ ਰੰਗ ਰਤੜੀ ਰੂਹ ਹੀ ਕਰ ਸਕਦੀ ਹੈ। ਬਾਬਾ ਮੋਤੀ ਰਾਮ ਜੀ ਨਵਾਬ ਸਰਹਿੰਦ ਦੀ ਕੈਦ ਵਿਚ ਪਏ ਕੈਦੀਆਂ ਨੂੰ ਲੰਗਰ ਪਾਣੀ ਛਕਾਉਣ ਅਤੇ ਠੰਡੇ ਬੁਰਜ ਵਿਚ ਅਹਿਲਕਾਰਾਂ ਅਥਵਾ ਪਹਿਰੇਦਾਰਾਂ ਨੂੰ ਭੋਜਨ ਪਾਣੀ ਆਦਿ ਪਹੁੰਚਾਉਣ ਦੀ ਬਤੌਰ ਲਾਂਗਰੀ ਨੌਕਰੀ ਕਰਦੇ ਸਨ। ਜਿਸ ਕਰਕੇ ਸੂਬਾ ਸਰਹਿੰਦ ਦੀ ਕਚਹਿਰੀ ਅਤੇ ਕੈਦਖਾਨੇ ਦੇ ਦਰੋਗਿਆਂ ਅਤੇ ਪਹਿਰੇਦਾਰਾਂ ਤਥਾ ਹੋਰ ਕਰਮਚਾਰੀਆਂ ਨਾਲ ਬਾਬਾ ਮੋਤੀ ਰਾਮ ਜੀ ਦਾ ਨੇੜਲਾ ਸੰਬੰਧ ਸੀ। ਉਸ 11 ਪੋਹ ਦੀ ਰਾਤ ਨੂੰ ਜਦ ਬਾਬਾ ਮੋਤੀ ਰਾਮ ਜੀ ਕੈਦੀਆਂ ਨੂੰ ਲੰਗਰ ਪਾਣੀ ਵੰਡ ਰਹੇ ਸਨ, ਤਦੋਂ ਆਪ ਜੀ ਨੂੰ ਦਰੋਗੇ ਦੇ ਰਾਹੀਂ ਗਿਆਤ ਹੋਇਆ ਕਿ ਕਲਗੀਧਰ ਪਿਤਾ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਦੀ ਮਕਾਰੀ ਨਾਲ ਨਵਾਬ ਸਰਹਿੰਦ ਦੀ ਕੈਦ ਵਿਚ ਆਣ ਪਏ ਹਨ ਅਤੇ ਧਰਮੋਂ ਡਲਾਉਣ ਹਿੱਤ ਤਸੀਹੇ ਦੇਣ ਦੀ ਨੀਅਤ ਨਾਲ ਪੋਹ ਦੀ ਹੱਡ ਕੜਕਾਉਂਦੀ ਠੰਡ ਵਿਚ ਗੁਰੂ ਪਰਿਵਾਰ ਨੂੰ ਠੰਡੇ ਬੁਰਜ ਵਿਚ ਕੈਦ ਕੀਤਾ ਗਿਆ ਹੈ। ਗੁਰੂ ਪਰਿਵਾਰ ਉਪਰ ਸਖਤੀ ਦੀ ਇੰਤਹਾ ਤਹਿਤ ਕਿਸੇ ਕਿਸਮ ਦਾ ਖਾਣਾ ਪੀਣਾ ਪਹੁੰਚਾਉਣ ਦੀ ਵੀ ਬਿਲਕੁਲ ਮਨਾਹੀ ਸੂਬੇ ਨੇ ਕੀਤੀ ਹੋਈ ਹੈ, ਤਾਂ ਕਿ ਭੁੱਖ ਅਤੇ ਠੰਡ ਨਾਲ ਆਰੰਭ ਹੋਏ ਵਿਖਮ ਹਾਲਾਤਾਂ ਅਤੇ ਤਸੀਹਿਆਂ ਦੀ ਚਿਤਵਨੀ ਕਰਕੇ ਦੋਵੇਂ ਲਾਲ ਤੇ ਮਾਤਾ ਜੀ ਮੁਸਲਮਾਨ ਹੋ ਜਾਣਾ ਪ੍ਰਵਾਨ ਕਰ ਲੈਣ। ਦਰੋਗੇ ਅਤੇ ਜੇਲ੍ਹ ਦੇ ਹੋਰ ਅਧਿਕਾਰੀਆਂ ਪਾਸੋਂ ਅਜਿਹੇ ਬਿਰਤਾਂਤ ਸੁਣ ਕੇ ਬਾਬਾ ਮੋਤੀ ਰਾਮ ਜੀ ਦਾ ਹਿਰਦਾ ਕੰਬ ਉੱਠਿਆ। ਆਪਣੇ ਮਨ ਵਿਚ ਉਹ ਜਗਤ ਮਾਤਾ ਗੁਜਰੀ ਜੀ ਅਤੇ ਕਲਗੀਧਰ ਪਿਤਾ ਦੇ ਲਾਲਾਂ ਦੀ ਚਿਤਵਨੀ ਕਰਦਾ ਹੋਇਆ ਆਪਣੀਆਂ ਅੱਖਾਂ ਸਾਹਮਣੇ ਇਨ੍ਹਾਂ ਅਰਸ਼ੀ ਰੂਹਾਂ ਦਾ ਸਰੂਪ ਚਿੱਤਰ ਰਿਹਾ ਸੀ। ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸੇਜਲ ਨੇਤਰ, ਸੇਜਲ ਅੱਖੀਆਂ, ਅਹਿਲਕਾਰਾਂ ਦੇ ਦਿਲ ਕੰਬਾਊ ਬੋਲ ਸੁਣ ਕੇ ਉਸ ਦੀ ਅੰਦਰੂਨੀ ਹਾਲਤ ਦਾ ਵਰਣਨ ਕਰ ਰਹੀਆਂ ਸਨ। ਕਲਗੀਧਰ ਪਿਤਾ ਜੀ ਦੀ ਪਿਆਰੀ ਸ਼ਖਸੀਅਤ, ਗੁਰਦੇਵ ਜੀ ਦੀਆਂ ਦੈਵੀ ਗੁਣਾਂ ਦੀ ਪ੍ਰਭਤਾ ਨਾਲ ਭਰਪੂਰ ਪਰਉਪਕਾਰੀ ਗਾਥਾਵਾਂ ਬਾਬਾ ਮੋਤੀ ਰਾਮ ਜੀ ਦੇ ਕੰਨਾਂ ਨੇ ਗੁਰੂ ਪਿਆਰ ਨਾਲ ਲਬਰੇਜ਼ ਹੋਈਆਂ ਰੂਹਾਂ ਪਾਸੋਂ ਸਮੇਂ ਸਮੇਂ ਸਰਵਣ ਕੀਤੀਆਂ ਸਨ। ਸਮੇਂ ਨੇ ਕਰਵਟ ਬਦਲੀ, ਅਨੰਦਪੁਰ ਸਾਹਿਬ ਨੂੰ ਘੇਰਾ ਪਿਆ। ਇਸ ਗੱਲ ਦਾ ਅਹਿਸਾਸ ਵੀ ਸਭ ਨੂੰ ਸੀ ਕਿ ਸਰਹਿੰਦ ਦਾ ਵਜ਼ੀਦਾ ਔਰੰਗੇ ਪਾਸੋਂ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਅਹਿਲਕਾਰ ਦਾ ਠੱਪਾ ਲਵਾਉਣ ਦੀ ਹੋੜ ਵਿਚ ਗੁਰੂ ਘਰ ਅਤੇ ਦਸਮੇਸ਼ ਪਿਤਾ ਜੀ ਨੂੰ ਨੁਕਸਾਨ ਪਹੁੰਚਾਉਣ ਲਈ ਸਭ ਤੋਂ ਮੂਹਰੇ ਪੱਬਾਂ ਪਾਰ ਹੋਇਆ ਪਿਆ ਸੀ। ਸਤਿਗੁਰੂ ਜੀ ਵੱਲੋਂ ਪਹਾੜੀਆਂ ਅਤੇ ਮੁਗਲਾਂ ਦੀਆਂ ਝੂਠੀਆਂ ਸੁਗੰਧਾਂ ਉਪਰ ਇਤਬਾਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਅਤੇ ਇਨ੍ਹਾਂ ਧਰੋਈਆਂ ਵੱਲੋਂ ਸਾਰੇ ਕੌਲ ਇਕਰਾਰ ਭੁੱਲ ਕੇ ਗੁਰੂ ਸਾਹਿਬ ਉਪਰ ਹਮਲਾ ਕਰਨ ਦੀਆਂ ਕਨਸੋਹਾਂ ਅਹਿਲਕਾਰਾਂ, ਦਰੋਗਿਆਂ ਅਤੇ ਸਰਕਾਰੀ ਤੰਤਰ ਦੇ ਕਰਿੰਦਿਆਂ ਰਾਹੀਂ ਹੁੰਦੀਆਂ ਬਾਬਾ ਮੋਤੀ ਰਾਮ ਜੀ ਵਰਗਿਆਂ ਤੱਕ ਵੀ ਪੁੱਜ ਚੁੱਕੀਆਂ ਸਨ। ਇਸ ਬਾਤ ਦਾ ਵੀ ਗਿਆਨ ਸੀ ਕਿ ਵਜੀਦ ਖਾਂ ਗੁਰੂ ਸਾਹਿਬ ਨੂੰ ਖਤਮ ਕਰਨ ਦੀ ਮਨਸ਼ਾ ਨਾਲ ਚਮਕੌਰ ਤੱਕ ਵੀ ਚਲਾ ਗਿਆ ਹੈ। ਇਨ੍ਹਾਂ ਖ਼ਬਰਾਂ ਨਾਲ ਗੁਰੂ ਪਿਆਰ ਵਾਲਾ ਹਰ ਗੁਰਸਿੱਖ ਤੁਰ ਅੰਦਰ ਤੱਕ ਹਿੱਲਿਆ ਹੋਇਆ ਸੀ। ਭਾਵੇਂ ਮਜਬੂਰੀ ਵੱਸ ਆਪਣੀ ਕਿਰਤ ਕਮਾਈ ਅਤੇ ਪਰਿਵਾਰ ਦੀ ਪਾਲਣਾ ਲਈ ਤੁਰ ਫਿਰ ਤਾਂ ਰਿਹਾ ਸੀ, ਪਰ ਸਤਿਗੁਰੂ ਜੀ ਅਤੇ ਅਨੰਦਪੁਰੀ ਉਪਰ ਵਰਤੇ ਭਿਆਨਕ ਭਾਣੇ ਨੇ ਹਰ ਗੁਰਸਿੱਖ ਨੂੰ ਤੁਰ ਅੰਦਰ ਤੱਕ ਹਰ ਇੱਕ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸੇ ਅਵਸਥਾ ਵਿਚ ਵਿਚਰ ਰਹੇ ਬਾਬਾ ਮੋਤੀ ਰਾਮ ਜੀ ਨੂੰ ਅਹਿਲਕਾਰਾਂ ਪਾਸੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਤ ਮਿਲੀ ਉਪਰੋਕਤ ਮਨਹੂਸ ਖ਼ਬਰ ਨੇ ਉਸ ਦਾ ਹਿਰਦਾ ਚਾਕ ਚਾਕ ਕਰ ਦਿੱਤਾ। ਲਹੂ ਲੁਹਾਣ ਹੋਏ ਅੰਦਰ ਦੀ ਕਸਕ ਨੇਤਰਾਂ ਦੇ ਜਲ ਰਾਹੀਂ ਵਹਿ ਟੁਰੀ। ਇਸ ਖ਼ਬਰ ਦੇ ਦਿੱਤੇ ਜ਼ਖ਼ਮ ਉਪਰ ਲੂਣ ਇਸ ਸਰਕਾਰੀ ਹੁਕਮ ਨੇ ਭੁੱਕ ਦਿੱਤਾ ਕਿ ਗੁਰੂ ਪਰਿਵਾਰ ਨੂੰ ਕਿਸੇ ਪ੍ਰਕਾਰ ਦਾ ਲੰਗਰ ਪਾਣੀ ਪਹੁੰਚਾਉਣ ਦੀ ਵੀ ਸਖ਼ਤ ਮਨਾਹੀ ਹੈ ਅਤੇ ਇਸ ਹੁਕਮ ਅਦੂਲੀ ਕਰਨ ਵਾਲੇ ਉਪਰ ਨਵਾਬ ਦੇ ਗੁੱਸੇ ਦੀ ਗਾਜ ਡਿੱਗਣ ਦੇ ਆਦੇਸ਼ ਵੀ ਦਿੱਤੇ ਹੋਏ ਸਨ ਕਿ ਅਜਿਹੇ ਵਿਅਕਤੀ ਨੂੰ ਸਮੇਤ ਪਰਿਵਾਰ ਕੋਲੂ ਵਿਚ ਪੀੜ ਦਿੱਤਾ ਜਾਵੇਗਾ। ਦਰੋਗੇ ਪਾਸੋਂ ਸਤਿਕਾਰਤ ਬਿਰਧ ਮਾਤਾ ਜੀ ਅਤੇ ਲਾਲਾਂ ਦੀ ਇਸ ਹਿਰਦਾ ਚਾਕ ਕਰਨ ਵਾਲੀ ਖ਼ਬਰ ਨੂੰ ਸੁਣ ਕੇ ਬਾਬਾ ਮੋਤੀ ਰਾਮ ਅਹਿੱਲ ਖੜਾ ਸੀ। ਉਸ ਦੇ ਸਾਹਾਂ ਦੀ ਗਤੀ ਰੁਕ ਕੇ ਜਾਪ ਰਹੀ ਸੀ। ਇਸ ਹਾਲਤ ਵਿਚ ਖੜੇ ਬਾਬਾ ਮੋਤੀ ਰਾਮ ਨੂੰ ਦਰੋਗੇ ਦੇ ਹਲੂਣਿਆਂ ਇਸ ਹਾਲਾਤ ਵਿਚ ਖੜੇ ਬਾਬਾ ਮੋਤੀ ਰਾਮ ਜੀ ਨੂੰ ਦਰੋਗੇ ਨੇ ਹਲੂਣਿਆ ਤੇ ਉਹ ਤਰਬਕ ਕੇ ਉਹਨਾਂ ਆਪਣੇ ਆਪ ਨੂੰ ਸਾਂਭਿਆ। ਚੁੱਪ ਚਾਪ ਰਹਿੰਦਾ ਕੰਮ ਛੇਤੀ ਛੇਤੀ ਖਤਮ ਕੀਤਾ ਅਤੇ ਸਿਰ ਉਪਰ ਮਣਾ ਮੂਹੀ ਭਾਰ ਲਈ ਜ਼ਾਰੋ ਜ਼ਾਰ ਰੋਂਦਾ ਬਾਬਾ ਮੋਤੀ ਰਾਮ ਮਹਿਰਾ ਆਪਣੇ ਘਰ ਆਣ ਪੁੱਜਾ। ਘਰ ਵਿਚ ਬਜ਼ੁਰਗ ਮਾਤਾ, ਸੁਪਤਨੀ ਅਤੇ ਛੋਟਾ ਜਿਹਾ ਪੁੱਤਰ ਸੀ। ਅਜਿਹੀ ਹਾਲਤ ਵੇਖ ਕੇ ਘਰ ਦੇ ਜੀਆਂ ਨੇ ਪੁੱਛਣਾ ਕੀਤਾ ਕਿ ਮਾਜਰਾ ਕੀ ਹੈ। ਅੱਖਾਂ ਵਿਚੋਂ ਸ਼ਮ ਸ਼ਮ ਵਹਿੰਦਾ ਨੀਰ, ਜ਼ੁਬਾਨ ਵਿਚੋਂ ਕੋਈ ਬੋਲ ਨਹੀਂ ਸੀ ਨਿਕਲਣ ਦੇ ਰਿਹਾ। ਕਾਫੀ ਅਰਸੇ ਤੋਂ ਬਾਅਦ ਮਨ ਨੂੰ ਤਕੜਾ ਕਰਕੇ ਜਗਤ ਮਾਤਾ ਗੁਜਰੀ ਜੀ ਅਤੇ ਲਾਲਾਂ ਦੇ ਨਾਲ ਵਰਤੇ ਭਾਣੇ ਦਾ ਸਾਰਾ ਬਿਰਤਾਂਤ ਬਾਬਾ ਮੋਤੀ ਰਾਮ ਨੇ ਪਰਿਵਾਰ ਨਾਲ ਸਾਂਝਾ ਕੀਤਾ। ਕੰਮ ਤੋਂ ਵਿਹਲਾ ਹੋ ਕੇ ਬਾਬਾ ਮੋਤੀ ਰਾਮ ਦੇ ਘਰ ਪੁੱਜਣ ਤੇ ਹੀ ਸਾਰਾ ਪਰਿਵਾਰ ਹਰ ਰੋਜ਼ ਸ਼ਾਮ ਦਾ ਪ੍ਰਸ਼ਾਦਾ ਇਕੱਠਿਆਂ ਛਕਿਆ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਲੰਗਰ ਪਾਣੀ ਭੋਜਨ ਤਿਆਰ ਕਰੀ ਬੈਠੀ ਪਤਨੀ ਮੋਤੀ ਰਾਮ ਜੀ ਦੀ ਉਡੀਕ ਵਿਚ ਸੀ, ਪਰ ਪੋਹ ਦੇ ਅੱਧ ਠੰਡੇ ਮਹੀਨੇ ਦੌਰਾਨ ਠੰਡੇ ਬੁਰਜ ਦੀ ਨਿਰਦਈ ਠੰਡ ਵਿਚ ਭੁੱਖਣ ਭਾਣੇ ਬੈਠੇ ਗੁਰੂ ਪਰਿਵਾਰ ਦੀ ਹਿਰਦਾ ਕੰਬਾਉਣ ਵਾਲੀ ਮਨਹੂਸ ਖਬਰ ਨੇ ਸਭ ਦੀਆਂ ਅੱਖਾਂ ਨੀਰ ਨਾਲ ਤਰ ਕਰ ਦਿੱਤੀਆਂ ਅਰ ਭੋਜਨ ਦਾ ਚਿਤ ਚੇਤਾ ਹੀ ਭੁੱਲ ਗਿਆ। ਬਾਬਾ ਮੋਤੀ ਰਾਮ ਜੀ ਨੇ ਕਿਹਾ ਕਿ ਵਜ਼ੀਰੇ ਦੀ ਕੈਦ ਵਿਚੋਂ ਗੁਰੂ ਪਰਿਵਾਰ ਦੀ ਰਿਹਾਈ ਕਰਵਾ ਸਕਣ ਲਈ ਤਾਂ ਸ਼ਾਇਦ ਅਸੀਂ ਬੇਬਸ ਹਾਂ। ਬਾਬਾ ਮੋਤੀ ਰਾਮ ਆਪਣੇ ਪਰਿਵਾਰ ਨੂੰ ਕਹਿਣ ਲੱਗੇ ਕਿ ਵਜ਼ੀਰ ਖਾਂ ਦੀ ਕੈਦ ਵਿਚੋਂ ਗੁਰੂ ਪਰਿਵਾਰ ਦੀ ਰਿਹਾਈ ਕਰਵਾ ਸਕਣ ਲਈ ਤਾਂ ਸ਼ਾਇਦ ਅਸੀਂ ਬੇਬਸ ਹਾਂ, ਇਹ ਕਾਰਜ ਅਸੀਂ ਨਹੀਂ ਕਰ ਸਕਦੇ, ਪਰ ਸਾਡੇ ਹੁੰਦਿਆਂ ਗੁਰੂ ਪਰਿਵਾਰ ਭੁੱਖਾ ਰਵੇ ਇਹ ਹਰਗਜ਼ ਨਹੀਂ ਹੋ ਸਕਦਾ। ਜਿਸ ਦਾਤੇ ਦੀਆਂ ਬਖਸ਼ਿਸ਼ਾਂ ਦਾ ਸਦਕਾ ਅਸੀਂ ਜੀਉ ਰਹੇ ਹਾਂ, ਜਿਸ ਦਾਤੇ ਦੀਆਂ ਰਹਿਮਤਾਂ ਦਾ ਸਦਕਾ ਅਸੀਂ ਭੋਜਨ ਪਾ ਰਹੇ ਹਾਂ, ਔਰ ਜਿਸ ਕਲਗੀਧਰ ਪਿਤਾ ਨੇ ਸਾਡੇ ਵਰਗੇ ਨਿਮਾਣੇ ਨਿਤਾੜੇ ਲਤਾੜਿਆਂ ਨੂੰ ਸਰਦਾਰੀਆਂ ਬਖਸ਼ ਕੇ ਮਾਣ ਦਿੱਤਾ ਔਰ ਕਿਹਾ ਕਿ ਇਹ ਮੇਰੇ ਹਨ, ਮੇਰੇ ਪਾਤਸ਼ਾਹ ਹਨ, ਮੇਰਾ ਖਾਲਸਾ ਹੈ, ਸਾਡੇ ਨਾਲ ਤੇ ਇਹ ਬਾਤ ਹੋਈ ਪਈ ਹੈ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੀਰਾ, ਜਿਤ ਮਿਲੇ ਚੁੱਕੇ ਸਭ ਸੋਗ ਸੰਤਾਪੇ। ਜਿਸ ਗੁਰੂ ਨੇ ਸਾਡੇ ਉਪਰ ਇਹ ਪਰਉਪਕਾਰੀ ਕਾਰ ਕੀਤੀ ਹੈ, ਸਾਨੂੰ ਆਜ਼ਾਦ ਫਿਜ਼ਾ ਵਿਚ ਸਾਹ ਦਵਾਉਣ ਲਈ ਖੁਦ ਸਾਰੇ ਸੁਖ ਆਰਾਮ ਤਿਆਗ ਕੇ ਸਾਡੇ ਲਈ ਬਿਪਤਾ ਔਖਿਆਈਆਂ ਦਾ ਸਾਹਮਣਾ ਕਰ ਰਹੇ ਹਨ, ਸਾਡੀ ਹਿੰਦਵਾਇਣ ਦੀ ਰਾਖੀ ਲਈ ਆਪਣੇ ਪਿਤਾ ਜੀ ਨੂੰ ਕੁਰਬਾਨ ਕਰਕੇ ਹਿੰਦੂ ਧਰਮ ਦਾ ਬੁਝਦਾ ਦੀਵਾ ਕਲਗੀਧਰ ਜੀ ਨੇ ਬਚਾ ਲਿਆ, ਹਿੰਦੂ ਧਰਮ ਦੀ ਜੜ ਰੱਖਣ ਲਈ ਅਤਿਆਚਾਰੀ ਜ਼ਾਲਮਾਂ ਦੀ ਜੜ ਦਾ ਨਾਸ਼ ਕਰਨ ਲਈ ਦਸ਼ਮੇਸ਼ ਪਿਤਾ ਜੀ ਦੁਸ਼ਮਣ ਨਾਲ ਲੋਹਾ ਲੈ ਰਹੇ ਹਨ। ਲੱਖੋਂ ਜੀ ਉਧਾਰ ਕੈ ਹਿੰਦੁਨ ਕੀ ਰਾਖੀ, ਦੀਨੋ ਸਿਰ ਜਿਨ ਕੇ ਪਿਤਾ ਅਰ ਜਰ ਹਰ ਕਾਂਖੀ। ਅਜਿਹੇ ਜਗਤ ਤਾਰਕ ਪਰਉਪਕਾਰੀ ਗੁਰਦੇਵ ਜੀ ਜਿਨ੍ਹਾਂ ਦੇ ਚਰਨਾਂ ਨੂੰ ਦੇਵਤੇ ਅਤੇ ਦੈਂਤ ਵੀ ਪੂਜਦੇ ਹਨ, ਵੱਡੇ ਵੱਡੇ ਜੋਗੀ ਰਿਸ਼ੀ ਹਿਰਦੇ ਵਿਚ ਉਨ੍ਹਾਂ ਦਾ ਧਿਆਨ ਧਾਰ ਕੇ ਮੋਕਸ਼ ਦੀ ਪਦਵੀ ਪ੍ਰਾਪਤ ਕਰਨਾ ਲੋੜਦੇ ਹਨ। ਚਰਨ ਕਮਲ ਸੁਰ ਅਸੁਰ ਗਨ ਪੂਜੈ ਜਿਨ ਕੇਰੇ, ਚਰਨ ਕਮਲ ਸੁਰ ਅਸੁਰ ਗਨ ਪੂਜੈ ਜਿਨ ਕੇਰੇ, ਰਿਖ ਜੋਗੀ ਉਰ ਧਿਆਨ ਧਰ ਗਤ ਲਹਿਤ ਅਸ਼ੇਰੇ। ਕੀ ਅਜਿਹੇ ਪਰਉਪਕਾਰੀ ਦਾਤੇ ਦੀ ਪਰਿਵਾਰ ਦੀ ਸੇਵਾ ਲਈ ਸਾਡਾ ਪਰਿਵਾਰ ਕੋਈ ਕੁਰਬਾਨੀ ਨਹੀਂ ਕਰ ਸਕਦਾ? ਇਹ ਹੀ ਇੱਕ ਦੁਰਲੱਭ ਅਵਸਰ ਹੈ ਜਦ ਅਸੀਂ ਇਹ ਸੇਵ ਕਮਾ ਕੇ ਆਪਣਾ ਲੋਕ ਪ੍ਰਲੋਕ ਸੰਵਾਰ ਸਕਦੇ ਹਾਂ। ਬਾਬਾ ਮੋਤੀ ਰਾਮ ਜੀ ਨੇ ਆਪਣੀ ਪਤਨੀ ਅਤੇ ਮਾਤਾ ਜੀ ਨਾਲ ਇਸ ਪ੍ਰਕਾਰ ਲੰਬੀਆਂ ਚੌੜੀਆਂ ਵਿਚਾਰਾਂ ਕਰਕੇ ਫੈਸਲਾ ਕੀਤਾ ਕਿ ਪਰਉਪਕਾਰੀ ਮਾਤਾ ਗੁਜਰੀ ਜੀ ਅਤੇ ਉਸ ਦੇ ਲਾਡਲਿਆਂ ਨੂੰ ਹਰ ਹੀਲੇ ਜਲ ਪਾਣੀ ਛਕਾਉਣ ਦੀ ਸੇਵਾ ਉਨ੍ਹਾਂ ਦਾ ਪਰਿਵਾਰ ਕਰੇਗਾ, ਭਾਵੇਂ ਇਸ ਸੇਵਾ ਦੇ ਬਦਲੇ ਕੋਈ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ, ਕੋਈ ਵੀ ਮੁੱਲ ਉਨ੍ਹਾਂ ਨੂੰ ਕਿਉਂ ਨਾ ਤਾਰਨਾ ਪਵੇ। ਉਹ ਹਰ ਹੀਲੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਜਲ ਪਾਣੀ ਛਕਾਉਣ ਦੀ ਸੇਵਾ ਜ਼ਰੂਰ ਕਰਨਗੇ। ਘਰ ਦੀ ਗਰੀਬੀ ਸਾਹਮਣੇ ਮਹਿਰਾ ਪਰਿਵਾਰ ਨੂੰ ਦੁੱਧ ਅਤੇ ਮੇਵਿਆਂ ਤੋਂ ਜ਼ਿਆਦਾ ਕੋਈ ਹੋਰ ਵਸਤੂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਛਕਾਉਣ ਲਈ ਯੋਗ ਨਾ ਲੱਗੀ, ਸੋ ਬਾਬਾ ਮੋਤੀ ਰਾਮ ਦੀ ਪਤਨੀ ਨੇ ਦੁੱਧ ਗਰਮ ਕੀਤਾ। ਇਸ ਦੇ ਨਾਲ ਹੀ ਘਰ ਵਿਚ ਜੋ ਥੋੜੀ ਬਹੁਤੀ ਮਾਇਆ ਪਈ ਹੋਈ ਸੀ ਬਾਬਾ ਮੋਤੀ ਰਾਮ ਜੀ ਨੇ ਆਪਣੇ ਖੀਸੇ ਵਿਚ ਪਾ ਲਈ, ਕਿਉਂਕਿ ਰੋਜ਼ਾਨਾ ਉਹ ਕੈਦਖਾਨੇ ਦੇ ਪਹਿਰੇਦਾਰਾਂ ਜਾਂ ਸਿਪਾਹੀਆਂ ਨਾਲ ਵਾਸਤਾ ਰੱਖਦੇ ਸਨ ਅਤੇ ਲਾਲਚੀ ਮੁਗਲਾਂ ਦੀ ਫਿਦਰਤ ਤੋਂ ਉਹ ਚੰਗੀ ਤਰ੍ਹਾਂ ਜਾਣੂ ਸਨ। ਉਹ ਮਹਿਸੂਸ ਕਰਦੇ ਸਨ ਕਿ ਮਿੰਨਤ ਤਰਲੇ ਨਾਲ ਸ਼ਾਇਦ ਇਹ ਜ਼ਾਲਮ ਠੰਡੇ ਬੁਰਜ ਦੀਆਂ ਪੌੜੀਆਂ ਚੜ ਕੇ ਉਸ ਨੂੰ ਗੁਰੂ ਪਰਿਵਾਰ ਤੱਕ ਪਹੁੰਚਣ ਨਾ ਦੇਣ, ਪਰ ਜਿਵੇਂ ਗੁਰੂ ਹੁਕਮ ਹੈ ਨਾ ਕਿ ਲੋਭੀ ਕਾ ਧਨ ਪ੍ਰਾਣ ਆਧਾਰ ਤਥਾ ਲੋਭੀ ਨਰ ਧਨ ਕਾ ਹਿਤਕਾਰੀ, ਸੋ ਧਨ ਦੇ ਲਾਲਚ ਵਿਚ ਇਹ ਪਹਿਰੇਦਾਰ ਠੰਡੇ ਬੁਰਜ ਦੀਆਂ ਪੌੜੀਆਂ ਮੈਨੂੰ ਜ਼ਰੂਰ ਚੜ੍ਹ ਲੈਣ ਦੇਣਗੇ। ਸੋ ਇਸ ਤਰ੍ਹਾਂ ਦੀਆਂ ਸਕੀਮਾਂ ਘੜਦਿਆਂ ਹੋਇਆਂ ਬਾਲਟੀ ਵਿਚ ਦੁੱਧ ਦਾ ਵੱਡਾ ਗੜਵਾ ਤੇ ਕੁਝ ਗਰਮ ਮੇਵੇ ਰੱਖ ਲੈ, ਦੁੱਧ ਛਕਾਉਣ ਲਈ ਨਾਲ ਛੰਨੇ ਲੈ ਕੇ ਚਾਦਰ ਦੀ ਬੁੱਕਲ ਮਾਰ, ਸਾਰੇ ਸਮਾਨ ਵਾਲੀ ਬਾਲਟੀ ਨੂੰ ਉਸ ਵਿਚ ਲੁਕੋ ਲਿਆ ਅਤੇ ਧਰਮੀ ਬਾਬਾ ਮੋਤੀ ਰਾਮ ਗੁਰੂ ਪਰਿਵਾਰ ਦੀ ਸੇਵਾ ਲਈ ਠੰਡੇ ਬੁਰਜ ਵੱਲ ਟੁਰ ਪਿਆ। ਇਸ ਸੇਵਾ ਦੇ ਬਦਲੇ ਭਾਵੇਂ ਸਿਰ ਜਾਣ ਦਾ ਖਤਰਾ ਹੈ, ਪਰ ਧੰਨ ਹੈ ਸੱਚੀ ਸਿੱਖ ਜੋ ਇਹ ਖਤਰਾ ਲੈ ਕੇ ਵੀ ਆਪਣੇ ਪਿਆਰਿਆਂ ਦੀ ਟਹਿਲ ਕਮਾਉਣ ਟੁਰ ਪਿਆ ਹੈ। ਕੈਦਖਾਨੇ ਅਤੇ ਠੰਡੇ ਬੁਰਜ ਦੇ ਆਸ ਪਾਸ ਦੇ ਸਿਪਾਹੀ ਬਾਬਾ ਮੋਤੀ ਰਾਮ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਇਸ ਲਈ ਬਿਨਾਂ ਕਿਸੇ ਰੋਕ ਟੋਕ ਦੇ ਬਾਬਾ ਜੀ ਠੰਡੇ ਬੁਰਜ ਦੀਆਂ ਪੌੜੀਆਂ ਤੱਕ ਜਾ ਪੁੱਜੇ। ਪਹਿਰੇਦਾਰਾਂ ਆਖਿਆ, ਮੋਤੀ ਰਾਮਾ, ਕੈਦੀਆਂ ਨੂੰ ਰੋਟੀ ਪਾਣੀ ਤਾਂ ਤੂੰ ਕਦੇ ਦਾ ਦੇ ਗਿਆ ਹੈ, ਇਸ ਵੇਲੇ ਇੱਧਰ ਕੀ ਕਰ ਰਿਹਾ ਹੈ? ਬਾਬਾ ਮੋਤੀ ਰਾਮ ਜੀ ਨੇ ਕਿਹਾ, ਭਾਈ, ਬਾਕੀ ਕੈਦੀਆਂ ਨੂੰ ਤਾਂ ਜਲ ਪਾਣੀ ਦੇ ਦਿੱਤਾ ਸੀ, ਆ ਠੰਡੇ ਬੁਰਜ ਵਿਚਲੇ ਜੋ ਕੈਦੀ ਹਨ ਇਹਨਾਂ ਨੂੰ ਭੋਜਨ ਪਾਣੀ ਦੇਣ ਆਇਆ ਹਾਂ। ਇਹ ਜਵਾਬ ਸੁਣ ਕੇ ਪਹਿਰੇਦਾਰ ਆਖਣ ਲੱਗੇ, ਤੇਰਾ ਦਿਮਾਗ ਠੀਕ ਹੈ? ਤੈਨੂੰ ਸ਼ਾਮਾਂ ਵੇਲੇ ਵੀ ਦੱਸਿਆ ਸੀ ਕਿ ਇਹਨਾਂ ਖਾਸ ਕੈਦੀਆਂ ਨੂੰ ਭੋਜਨ ਪਹੁੰਚਾਉਣਾ ਬਿਲਕੁਲ ਮਨਾ ਹੈ। ਅਰ ਵਜ਼ੀਦ ਖਾਂ ਦੇ ਇਸ ਫਰਮਾਨ ਦੇ ਉਲਟ ਜਾਣ ਵਾਲੇ ਦਾ ਘਾਣ ਬੱਚਾ ਪੀੜੇ ਜਾਣ ਦਾ ਹੁਕਮ ਸੁਣਾਇਆ ਗਿਆ ਹੈ। ਸੋ ਜਾ ਵੀਰਾ, ਜਾ, ਮੁੜ ਜਾ, ਵਾਪਸ ਚਲਾ ਜਾ। ਜੇ ਪਹਿਲਾਂ ਨਹੀਂ ਸਮਝ ਸਕਿਆ ਤਾਂ ਹੁਣ ਸੁਣ ਲੈ ਤੇ ਸਮਝ ਲੈ। ਬਾਬਾ ਮੋਤੀ ਰਾਮ ਜੀ ਕਹਿਣ ਲੱਗੇ ਕਿ ਨਹੀਂ, ਮੈਂ ਗੁਰੂ ਪਰਿਵਾਰ ਨੂੰ ਜਲ ਪਾਣੀ ਛਕਾਏ ਬਿਨਾਂ ਵਾਪਸ ਨਹੀਂ ਜਾ ਸਕਦਾ। ਜੇ ਤੁਸੀਂ ਮੈਨੂੰ ਥੋੜੇ ਜਿਹੇ ਸਮੇਂ ਲਈ ਗੁਰੂ ਪਰਿਵਾਰ ਤੱਕ ਜਾ ਲੈਣ ਦਿਓ ਤਾਂ ਤੁਹਾਡਾ ਬਹੁਤ ਸ਼ੁਕਰੀਆ ਹੋਵੇਗਾ। ਸਿਪਾਹੀ ਬਜ਼ਿੱਦ ਸਨ ਕਿ ਉਸ ਨੂੰ ਠੰਡੇ ਬੁਰਜ ਦੀਆਂ ਪੌੜੀਆਂ ਦਾ ਲਾਂਘਾ ਦੇ ਕੇ ਉਹ ਆਪਣੇ ਲਈ ਕਿਸੇ ਕਿਸਮ ਦਾ ਖਤਰਾ ਨਹੀਂ ਸਹੇੜ ਸਕਦੇ। ਅਖੀਰ ਬਾਬਾ ਮੋਤੀ ਰਾਮ ਨੇ ਜੋ ਧਨ ਨਾਲ ਲਿਆਂਦਾ ਸੀ ਉਹ ਰਿਸ਼ਵਤ ਵਜੋਂ ਉਹਨਾਂ ਸਿਪਾਹੀਆਂ ਨੂੰ ਦੇਣ ਲਈ ਆਪਣੇ ਖੀਸੇ ਵਿੱਚੋਂ ਬਾਹਰ ਕੱਢਿਆ। ਮੋਹਰਾਂ ਵੇਖ ਕੇ ਸਿਪਾਹੀਆਂ ਦਾ ਜੀ ਲਲਚਾ ਗਿਆ ਤੇ ਆਪਸੀ ਸੋਚ ਵਿਚਾਰ ਕੀਤੀ ਕਿ ਇੱਥੇ ਸਾਡੇ ਅਤੇ ਮੋਤੀ ਰਾਮ ਤੋਂ ਬਿਨਾਂ ਹੋਰ ਤਾਂ ਕੋਈ ਹੈ ਨਹੀਂ। ਸੋ ਇਸ ਲਈ ਕਿਸੇ ਨੂੰ ਰਾਤ ਦੇ ਅੰਧੇਰੇ ਵਿੱਚ ਇਸ ਕਾਰਵਾਈ ਦੀ ਭਿਣਕ ਤਾਂ ਲੱਗਣੀ ਨਹੀਂ। ਸੋ ਉਹ ਸਹਿਮਤ ਹੋ ਗਿਆ। ਬਾਬਾ ਮੋਤੀ ਰਾਮ ਦੀ ਇਹ ਚਾਲ ਕੰਮ ਕਰ ਗਈ ਤੇ ਮਾਇਆ ਲੈ ਕੇ ਉਹਨਾਂ ਸਿਪਾਹੀਆਂ ਨੇ ਇਹ ਆਖਿਆ ਕਿ ਜਾ ਉੱਪਰ ਚਲਾ ਤਾਂ ਜਾ ਪਰ ਛੇਤੀ ਵਾਪਸ ਆ ਜਾਈ। ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਬਾਬਾ ਮੋਤੀ ਰਾਮ ਪੋਲੇ ਪੈਰੀ ਠੰਡੇ ਬੁਰਜ ਦੀਆਂ ਪੌੜੀਆਂ ਚੜ੍ਹਨ ਲੱਗਾ। ਮਹਾਨ ਤੇਜਸਵੀ ਸਬਰ ਸਿਦਕ ਦੀ ਮੂਰਤ ਤਿਆਗ ਅਤੇ ਪਰ ਉਪਕਾਰ ਦੇ ਮੁਜੱਸਮੇ ਮਾਤਾ ਗੁਜਰੀ ਜੀ ਅਤੇ ਤਰਲੋਕੀ ਨਾਥ ਦੇ ਸਪੂਤਾਂ ਦੀਆਂ ਦਰਗਾਹੀ ਮੂਰਤਾਂ ਦੀ ਚਿਤਵਨੀ ਅੰਤਰ ਆਤਮੇ ਕਰਦਾ ਹੋਇਆ ਬਾਬਾ ਮੋਤੀ ਰਾਮ ਵਾਹੋਦਾਹੀ ਬੁਰਜ ਦੀਆਂ ਪੌੜੀਆਂ ਚੜ੍ਹ ਗਿਆ। ਮਨੁੱਖੀ ਪੈਰਾਂ ਦੀ ਆਹਟ ਸੁਣ ਕੇ ਜਗਤ ਮਾਤਾ ਮਾਤ ਗੁਜਰੀ ਜੀ ਨੇ ਆਵਾਜ਼ ਦੇ ਕੇ ਪੁੱਛਿਆ ਕਿ ਭਾਈ ਕੌਣ ਹੈ? ਇੱਧਰ ਬਾਬਾ ਮੋਤੀ ਰਾਮ ਜਦ ਪੌੜੀਆਂ ਚੜ੍ਹ ਕੇ ਬੁਰਜ ਵਿਚ ਪੁੱਜਾ ਤਦੋਂ ਕੀ ਦੇਖਦਾ ਕਿ ਇਕ ਬਿਰਧ ਮਾਤਾ ਜਿਸ ਦੇ ਮੁਖੜੇ ਦਾ ਨੂਰ ਝੱਲਿਆ ਨਹੀਂ ਜਾ ਰਿਹਾ ਦੋ ਮਸੂਮਾਂ ਨੂੰ ਆਪਣੀ ਹਿੱਕ ਦੇ ਦੁਵੱਲੇ ਲਾ ਕੇ ਠੰਡੇ ਨੰਗੇ ਫਰਸ਼ ਉੱਪਰ ਕਿਸੇ ਓਢਣੇ ਤੋਂ ਬਿਨਾਂ ਇਕ ਥੰਮਲੇ ਨਾਲ ਢੋ ਲਾਈ ਬੈਠੀ ਹੈ। ਮਾਤਾ ਜੀ ਦੇ ਸੱਜੇ ਖੱਬੇ ਗਲਵੱਕੜੀ ਪਾਈ ਦੋ ਰੂਹਾਨੀ ਬਾਲ ਜਿਨ੍ਹਾਂ ਦੇ ਮੁਖੜੇ ਦੀ ਆਭਾ ਹਨੇਰੇ ਵਿਚ ਵੀ ਬੇਅੰਤ ਪ੍ਰਕਾਸ਼ ਦੇ ਰਹੀ ਹੈ ਵਗ ਰਹੀ ਠੰਡੀ ਪੌਣ ਨੂੰ ਆਪਣੀ ਬਿਰਧ ਮਾਤਾ ਦੇ ਸਰੀਰ ਦੀ ਤਪਸ਼ ਨਾਲ ਰੋਕਦੇ ਹੋਏ ਮਾਤਾ ਜੀ ਨਾਲ ਲਿਪਟੇ ਹੋਏ ਹਨ। ਅਜਿਹਾ ਦਰਦਨਾਕ ਦ੍ਰਿਸ਼ ਦੇਖ ਕੇ ਬਾਬਾ ਮੋਤੀ ਰਾਮ ਦੀਆਂ ਭੁੱਬਾਂ ਨਿਕਲ ਗਈਆਂ। ਮਾਤਾ ਜੀ ਨੇ ਦੁਬਾਰਾ ਪੁੱਛਿਆ ਕਿ ਭਾਈ ਤੂੰ ਕੌਣ ਹੈ? ਐਸ ਵੇਲੇ ਕਿਸ ਕੰਮ ਇੱਥੇ ਆਇਆ ਹੈ? ਕਿਉਂਕਿ ਮਾਤਾ ਜੀ ਇਹ ਸਮਝ ਰਹੇ ਸਨ ਕਿ ਮਤਾਂ ਜ਼ਾਲਮਾਂ ਨੇ ਛੋਟੇ ਬੱਚਿਆਂ ਨੂੰ ਉਨ੍ਹਾਂ ਤੋਂ ਵੱਖ ਕਰਨ ਦੇ ਮੰਤਵ ਨਾਲ ਕਿਸੇ ਸਿਪਾਹੀ ਨੂੰ ਭੇਜਿਆ ਹੋਵੇ। ਮਾਤਾ ਜੀ ਦੁਆਰਾ ਬੇਚੈਨੀ ਵਿਚ ਕੀਤੇ ਗਏ ਉਪਰੋਂ ਥੱਲੀ ਸਵਾਲਾਂ ਨੇ ਮੋਤੀ ਰਾਮ ਦੀ ਜ਼ੁਬਾਨ ਖੋਲੀ ਅਤੇ ਉਹ ਮਾਤਾ ਜੀ ਦੇ ਚਰਨਾਂ ਨੂੰ ਲਿਪਟ ਗਿਆ ਤੇ ਦੱਸਿਆ ਕਿ ਮਾਤਾ ਜੀਓ, ਮੈਂ ਤੁਹਾਡਾ ਸੇਵਕ, ਮੈਨੂੰ ਲੋਕ ਮੋਤੀ ਰਾਮ ਕਹਿੰਦੇ ਹਨ। ਮੈਨੂੰ ਪਤਾ ਚੱਲਿਆ ਹੈ ਕਿ ਆਪ ਜੀ ਨੇ ਅਤੇ ਇਨ੍ਹਾਂ ਸਾਹਿਬਜ਼ਾਦਿਆਂ ਨੇ ਕੁਝ ਵੀ ਛਕਿਆ ਨਹੀਂ, ਸੋ ਮੈਂ ਗਰੀਬ ਸ਼ਰਧਾਲੂ ਆਪ ਜੀਆਂ ਲਈ ਦੁੱਧ ਲੈ ਕੇ ਆਇਆ ਹਾਂ ਤਾਂ ਜੋ ਲੰਬੇਰੀ ਰਾਤ ਦਾ ਪੰਧ ਮਕਾਉਣ ਲਈ ਅਤੇ ਠੰਡ ਤੋਂ ਥੋੜੀ ਰਾਹਤ ਪ੍ਰਾਪਤ ਕਰਨ ਲਈ ਆਪ ਜੀ ਅਤੇ ਗੁਰੂ ਲਾਲ ਇਹ ਦੁੱਧ ਛਕ ਸਕੋ। ਮਾਤਾ ਜੀ ਨੇ ਵਿਰਲਾਪ ਕਰ ਰਹੇ ਮੋਤੀ ਰਾਮ ਦੇ ਸਿਰ ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਿਆ ਅਤੇ ਉਸ ਗੁਰੂ ਪਿਆਰੇ ਦੀ ਅਨਿੰਨ ਸ਼ਰਧਾ ਭਾਵਨੀ ਦੇਖ ਕੇ ਸਾਹਿਬਜ਼ਾਦਿਆਂ ਨੂੰ ਦੁੱਧ ਅਤੇ ਮੇਵੇ ਛਕਾਏ। ਫਿਰ ਆਪ ਗਰਮ ਗਰਮ ਦੁੱਧ ਛਕਿਆ। ਭੁੱਖੇ ਪੇਟ ਨੂੰ ਥੋੜਾ ਆਸਰਾ ਹੋਇਆ। ਗਰਮ ਦੁੱਧ ਸਰੀਰ ਅੰਦਰ ਜਾਣ ਦੇ ਨਾਲ ਠੰਡ ਤੋਂ ਵੀ ਕੁਝ ਰਾਹਤ ਮਿਲੀ। ਮਾਤਾ ਜੀ ਦੇ ਚਰਨਾਂ ਵਿਚ ਇਸ ਬਿਪਤਾ ਦੀ ਘੜੀ ਵਿਚ ਕੁਝ ਨਾ ਕਰ ਸਕਣ ਦੀ ਆਪਣੀ ਬੇਵਸੀ ਦਾ ਇਜ਼ਹਾਰ ਕਰਦਾ ਬਾਬਾ ਮੋਤੀ ਰਾਮ ਦੁੱਧ ਛਕਾਉਣ ਦੀ ਸੇਵਾ ਕਰਕੇ ਹੀ ਆਪਣੇ ਧਨ ਭਾਗ ਜਾਣ ਰਿਹਾ ਸੀ। ਮਾਤਾ ਜੀ ਨੇ ਉਸ ਦੀ ਭਾਵਨੀ ਅਤੇ ਸੇਵਾ ਉਪਰ ਪ੍ਰਸੰਨ ਹੋ ਕੇ ਬੇਅੰਤ ਅਸੀਸਾਂ ਬਖਸ਼ਿਸ਼ ਕੀਤੀਆਂ। ਸ੍ਰੀ ਗੁਰੂ ਪ੍ਰਕਾਸ਼ ਵਿਚ ਭਾਈ ਪ੍ਰੇਮ ਸਿੰਘ ਸੰਤ ਰੈਣ ਇਸ ਪ੍ਰਕਾਰ ਲਿਖਦੇ ਨੇ ਕਿ ਪਿਖ ਕੈ ਪ੍ਰੇਮ ਸੋ ਮੋਤੀ ਕੇਰਾ, ਮਾਤਾ ਕਹਿਓ ਭਲਾ ਹੋਵੇ ਤੇਰਾ, ਧਨ ਮੋਤੀ ਤੂੰ ਪੁੰਨ ਕਮਾਇਆ, ਗੁਰ ਲਾਲਾਂ ਤਾਈ ਦੁੱਧ ਪਿਆਇਆ। ਮਾਤਾ ਜੀ ਦੀਆਂ ਬਖਸ਼ੀਆਂ ਅਸੀਸਾਂ ਨਾਲ ਝੋਲੀ ਭਰ ਕੇ ਬਾਬਾ ਮੋਤੀ ਰਾਮ ਕਿਸੇ ਅਗੰਮੀ ਵਿਸਮਾਦ ਵਿਚ ਚਲਾ ਗਿਆ। ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਸਤਿਗੁਰੂ ਜੀ ਨੇ ਉਸ ਦਾ ਜੀਵਨ ਸਫਲ ਕਰ ਦਿੱਤਾ ਹੈ। ਕਈ ਵਾਰ ਉਸ ਦੇ ਮਨ ਵਿਚ ਮੁਗਲਾਂ ਵੱਲੋਂ ਜਨਤਾ ਉਪਰ ਕੀਤੇ ਜਾਂਦੇ ਜ਼ੁਲਮਾਂ ਦੇ ਬਾਵਜੂਦ ਵੀ ਉਸ ਵੱਲੋਂ ਮੁਗਲਾਂ ਦੀ ਕੀਤੀ ਜਾਂਦੀ ਚਾਕਰੀ ਉਪਰ ਗਲਾਨੀ ਹੁੰਦੀ ਸੀ। ਕਈ ਵਾਰ ਉਹ ਮਹਿਸੂਸ ਕਰਦਾ ਸੀ ਕਿ ਉਹ ਇਨ੍ਹਾਂ ਜ਼ਾਲਮਾਂ ਇਨ੍ਹਾਂ ਹਥਿਆਰਿਆਂ ਦੀ ਚਾਕਰੀ ਕਿਉਂ ਕਰ ਰਿਹਾ ਹੈ, ਪਰ ਅੱਜ ਉਹ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਪਰਮੇਸ਼ਰ ਨੇ ਇਸੇ ਸੇਵਾ ਲਈ ਹੀ ਉਸ ਦੀ ਡਿਊਟੀ ਇੱਥੇ ਲਗਾਈ ਹੋਵੇ। ਅੱਜ ਉਹ ਆਪਣੇ ਅੰਦਰ ਵਿਚ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਪਰਮੇਸ਼ਰ ਨੇ ਇਸੇ ਸੇਵਾ ਲਈ ਹੀ ਉਸ ਦੀ ਜ਼ਿੰਮੇਵਾਰੀ ਉਸ ਦੀ ਡਿਊਟੀ ਇੱਥੇ ਲਗਾਈ ਹੋਵੇ। ਕੁਝ ਸਮਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਰੰਗ ਰਤੜੀ ਸੰਗਤ ਵਿਚ ਬੈਠ ਮਾਤਾ ਜੀ ਦੀ ਮੁੱਠੀ ਚਾਪੀ ਕਰ ਬਾਬਾ ਮੋਤੀ ਰਾਮ ਵਾਪਸ ਜਾਣ ਲਈ ਅਣਚਾਹੁੰਦੇ ਮਨ ਨਾਲ ਤਿਆਰ ਹੋਇਆ, ਕਿਉਂਕਿ ਬਹੁਤਾ ਲੰਮਾ ਸਮਾਂ ਉਹ ਇੱਥੇ ਠਹਿਰ ਨਹੀਂ ਸੀ ਸਕਦਾ। ਇਸੇ ਦੌਰਾਨ ਸਿਪਾਹੀ ਵੀ ਉਸ ਨੂੰ ਵਾਪਸ ਮੁੜ ਜਾਣ ਲਈ ਕਹਿ ਗਿਆ ਸੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਕਰਕੇ ਬਾਬਾ ਮੋਤੀ ਰਾਮ ਕਿਸੇ ਵਿਸਮਾਦ ਵਿਚ ਠੰਡੇ ਬੁਰਜ ਦੀਆਂ ਪੌੜੀਆਂ ਉਤਰ ਕੇ ਵਾਪਸ ਆਪਣੇ ਘਰ ਵੱਲ ਹੋ ਟੁਰਿਆ। ਘਰ ਆ ਕੇ ਮਾਤਾ ਜੀ ਅਤੇ ਲਾਲਾਂ ਦਾ ਸਾਰਾ ਹਾਲ ਆਪਣੀ ਬਜ਼ੁਰਗ ਮਾਤਾ ਅਤੇ ਸੁਪਤਨੀ ਨਾਲ ਸਾਂਝਾ ਕੀਤਾ। ਬੈਰਾਗਮਈ ਅਥਰੂਆਂ ਨੇ ਮਹਿਰਾ ਪਰਿਵਾਰ ਦੀਆਂ ਤਿੰਨਾਂ ਗੁਰਮੁਖ ਰੂਹਾਂ ਦੀਆਂ ਅੱਖਾਂ ਸਿਜਲ ਕੀਤੀਆਂ ਹੋਈਆਂ ਸਨ ਅਤੇ ਛੋਟਾ ਜਿਹਾ ਬੱਚਾ ਆਪਣੇ ਮਾਤਾ ਪਿਤਾ ਅਤੇ ਦਾਦੀ ਵੱਲ ਵਾਰੋ ਵਾਰ ਬਿਟ ਬਿਟ ਤੱਕ ਰਿਹਾ ਸੀ, ਪਰ ਬਰੇਸ ਬਹੁਤ ਛੁੱਟੀ ਹੋਣ ਕਰਕੇ ਕੁਝ ਸਮਝਣ ਤੋਂ ਅਸਮਰੱਥ ਸੀ। ਦੁੱਧ ਛਕਾਉਣ ਦੀ ਇਹ ਸੇਵਾ ਅਗਲੇਰੀ ਰਾਤ ਵੀ ਕੀਤੀ ਗਈ। ਇਸ ਸੇਵਾ ਨੂੰ ਪ੍ਰਵਾਨ ਚੜਾਉਣ ਲਈ ਅਗਲੀ ਰਾਤ ਬਾਬਾ ਮੋਤੀ ਰਾਮ ਨੂੰ ਆਪਣੀ ਪਤਨੀ ਦੇ ਗਹਿਣੇ ਵੀ ਲਾਲਚੀ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਰੂਪ ਵਿਚ ਦੇਣੇ ਪਏ। ਸੰਤ ਰੇਣ ਪ੍ਰੇਮ ਸਿੰਘ ਜੀ ਨੇ ਆਪਣੀ ਰਚਨਾ ਸ੍ਰੀ ਗੁਰੂ ਪ੍ਰਕਾਸ਼ ਵਿਚ ਦੁੱਧ ਛਕਾਉਣ ਦੀ ਸੇਵਾ ਪ੍ਰਥਾਏ ਇੰਜ ਜ਼ਿਕਰ ਕੀਤਾ ਹੈ, ਅਸ ਵਿਚਾਰ ਗਾਏ ਨਿਜ ਗ੍ਰਹਿ ਮਾਹੇ, ਪੈ ਗੜਬੋ ਇਕ ਲੀਨ ਪਰਾਹੇ, ਅਪਰ ਅੰਬ ਘਟ ਕੋਰੋ ਭਰਿਓ, ਹਿਤ ਮਾਤਾ ਕੈ ਲਿਆਵਨ ਕਰਿਓ, ਪਹਿਰੇਦਾਰਨ ਰੋਕਿਓ ਜਬੈ, ਕਰ ਮਿੰਨਤ ਕੁਛ ਦੀਨੋ ਤਵੈ, ਛੋੜ ਦੀਨ ਮਾਤਾ ਟਿਗ ਆਇਓ, ਦੁਗਦ ਘਟਾ ਪੈ ਅਗਰ ਪਰਾਇ। ਬਾਬਾ ਮੋਤੀ ਰਾਮ ਜੀ ਆਪਣਾ ਸਭ ਕੁਝ ਦਾਅ ਤੇ ਲਾ ਕੇ ਦੁੱਧ ਛਕਾਉਣ ਦੀ ਇਹ ਸੇਵਾ ਕਰਕੇ ਧੰਨ ਹੋ ਗਏ। ਇਸ ਗਾਖੜੀ ਸੇਵਾ ਕਰਕੇ ਹੀ ਬਾਬਾ ਮੋਤੀ ਰਾਮ ਜੀ ਪ੍ਰਥਾਏ ਹਰ ਸ਼ਰਧਾਲੂ ਦੀ ਜ਼ੁਬਾਨ ਤੇ ਇਹ ਅੱਖਰ ਵਸੇ ਹੋਏ ਹਨ ਕਿ ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਨੂੰ ਦੁੱਧ ਪਿਲਾਇਆ। ਤਿੰਨੇ ਦਿਨ ਬਾਬਾ ਮੋਤੀ ਰਾਮ ਜੀ ਨੇ ਇਹ ਪਰਉਪਕਾਰ ਦਾ ਕਾਰਜ ਕੀਤਾ। ਇਸ ਪੁੰਨ ਦੇ ਕਾਰਜ ਦਾ ਜਦੋਂ ਬਾਅਦ ਵਿਚ ਵਜੀਦ ਖਾਂ ਨੂੰ ਪਤਾ ਚੱਲਿਆ ਤਾਂ ਬਾਬਾ ਮੋਤੀ ਰਾਮ ਜੀ ਨੂੰ ਪਰਿਵਾਰ ਸਮੇਤ ਕਾਠ ਦੇ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ। ਇਸ ਸ਼ਹਾਦਤ ਦਾ ਵਰਣਨ ਅਗਲੇਰੇ ਪੰਨਿਆਂ ਵਿਚ ਦਰਜ ਹੈ ਜੀ। ਬਾਬਾ ਮੋਤੀ ਰਾਮ ਜੀ ਇਸ ਪੁੰਨ ਕਰਮ ਸਦਕੇ ਸਦਾ ਲਈ ਅਮਰ ਪਦਵੀ ਨੂੰ ਪ੍ਰਾਪਤ ਕਰ ਗਏ।